ਉਹ ਕਿਸੇ ਹੋਰ ਫਕੀਰ ਦੇ ਕੋਲ ਜਾਂ ਚੰਗੇ ਪੂਰਨ ਸੰਤ ਮਹਾਤਮਾ ਦੇ ਕੋਲ ਉਹਨੂੰ ਜਾ ਕੇ ਇਹ ਫਕੀਰਾਂ ਵਾਲੇ ਲਿਬਾਸ ਚ ਗਿਆ, ਕਹਿਣ ਲੱਗਾ ਵੀ ਅਜਾਇਬ ਰਾਜ ਨੇ ਬੜਾ ਮਾੜਾ ਕੰਮ ਕੀਤਾ, ਵੇਖੋ ਫਕੀਰ ਨੂੰ ਲੈਟ ਦੇ ਦਿੱਤੀ। ਉਹ ਮਹਾਤਮਾ ਸੀ ਪੂਰੇ, ਉਹ ਕਹਿਣ ਲੱਗੇ ਛਲ ਕਰਨ ਲੱਗਾ ਫਕੀਰੀ ਲਿਬਾਸ ਵਿੱਚ ਜਾ ਕੇ ਇਹ ਦਾਨ ਤੂੰ ਦਿੱਤਾ ਤੇ ਨੀਜਾ ਕਰਕੇ ਖਾਈ ਹੋਇਆ ਸੀ, ਇਹ ਤਾਂ ਤੈਨੂੰ ਖਾਣਾ ਪੈਣਾ ਹੈ। ਉਸ ਵੇਲੇ ਕਹਿਣ ਲੱਗਾ ਵੀ ਮੈਂ ਖਾਵਾਂ ਕਿਉਂ, ਫਿਰ ਇਹ ਸਾਧਨ ਦੱਸੋ। ਕਹਿਣ ਲੱਗੇ ਚੂਰਨ ਕਰ ਰਾਤ ਤੇ ਹੌਲੀ ਹੌਲੀ ਖਾ ਲਿਆ ਕਰ, ਇਸ ਤਰੀਕੇ ਨਾਲ ਇਹਨੂੰ ਦੁੱਧ ਖਾ ਕੇ ਰੋਣਾ ਪਿਆਸੀ ਰਾਜਾ ਹੁੰਦਿਆਂ ਹੋਇਆ ਵੀ ਤੋ ਸਤਿਗੁਰੂ ਜੀ ਕਹਿੰਦੇ ਹਨ ਮਸਤਰੀ ਕੀਤੀ ਸੀ, ਮਸੌਲ ਕੀਤਾ ਸੀ ਇਹਨੂੰ ਲੁੱਟ ਦੇਣ ਦਾ ਹੰਕਾਰ ਵਿਚਾਰ ਕਰਕੇ, ਇਹ ਦਿੱਤਾ ਹੋਇਆ ਦਾਨ ਤੇ ਮਸਤਰੀ ਵਿਚਾਰ ਨੂੰ ਖਾਣਾ ਪਿਆ, ਸੋ ਰੋਣਾ ਪਿਆ। ਇਸ ਨੂੰ ਮਹਾਰਾਜ ਕਹਿੰਦੇ
ਹੈਗਾ
ਦਾਨ ਦਿੱਤਾ ਸੀ ਉਹ ਖਾ ਕਰਕੇ ਵੀ ਇਹਨੂੰ ਰੋਣਾ ਪੈ ਗਿਆ ਕਿ ਪਿੱਛਿਆ ਇਹ ਵਜੋਗ ਵਿੱਚ ਜੋ ਬਾਹਰ ਮੰਗਦਾ ਫਿਰਦਾ ਸੀ। ਇਹ ਦੋ ਕਾਰਨ ਉਸਦੇ ਬਣੇ, ਪਠਾਨ ਕਹਿਣ ਸਾਥੀਆਂ ਹਨ, ਇਸ ਤਰ੍ਹਾਂ ਰੋਂਦਾ ਫਿਰਦਾ ਰਿਹਾ ਰਾਜ ਦਾ ਮਾਲਕ ਬਣ ਕੇ ਵੀ
ਭਾਵੇਂ
ਐਸੀ ਸਜ਼ਾ ਮਿਲਦੀ ਹੈ ਕਿਸੇ ਦਾ ਛੁਟਕਾਰਾ ਨਹੀਂ ਹੋਵੇਗਾ। ਮਤਾ ਕੋਈ ਗੱਲ ਕਰੇ ਪਿਆ ਜਦ ਮਿੱਠਾ ਅਗਲਾ ਕਿ ਮਿੱਠਾ, ਤੇ ਐਸੀਆਂ ਸੌਕਾਈਆਂ ਮਨਾਉਣ ਲੱਗ ਪੈਂਦੇ ਹੈ। ਸਤਿਗੁਰੂ ਜੀ ਕਹਿੰਦੇ ਭਾਈ ਦਰਗਾਹ ਚ ਸਜ਼ਾ ਜ਼ਰੂਰ ਮਿਲੇਗੀ ਐਸੀ ਅਗਿਆਨੀਆਂ ਨੂੰ।
ਰੋਵੇ ਰਾਮ ਨਿਕਾਲਾ
ਭਾਈ, ਸੁਣੋ ਤੁਹਾਨੂੰ ਦੱਸੀਏ ਅਵਤਾਰ ਵੀ ਰੋਂਦੇ ਗਏ ਹਨ, ਪੜੋ ਜੀ।
ਰੋਵੇ ਰਾਮ ਨਿਕਾਲਾ ਭਾਈ,
ਜ਼ਿੰਦਗੀ ਨੂੰ ਜਦੋਂ 14 ਸਾਲ ਦੇ ਬਣੋ ਬਾਤ ਹੋਇਆ ਇਹਨਾਂ ਨੇ ਵੀ ਰੋਣਾ ਪਿਆ।
ਸੀਤਾ ਲਖਮਣ ਵਿਛੜ ਗਏ,
ਲਖਮਣ ਦਾ ਵਿਛੋੜਾ ਪੈ ਗਿਆ, ਤਾਰ ਹੁੰਦੇ ਫਿਰਦੇ ਰਹੇ, ਫੇਰ ਪੜੋ ਦੋਵੇਂ ਪੰਗਤੀਆਂ।
ਰੋਵੇ ਰਾਮ ਨਿਕਾਲਾ ਪਿਆ,
ਚੰਦਰ ਜੀ ਨੂੰ ਜਿਹੜਾ ਦੇਸ਼ ਨਿਕਾਲਾ ਹੋਇਆ ਸੀ, ਤੋ ਜੋ ਦਸਰ ਸਿੰਘ ਸਾਹਿਬ ਹੈ ਇਹਨਾਂ ਦੇ ਘਰ ਚ ਅਯੁੱਧਿਆ ਪੁਰੀ ਵਿੱਚ ਇਹਨਾਂ ਦਾ ਜਨਮ ਹੋਇਆ, ਤੋ ਇਹਦੀ ਮਾਤਾ ਸੀ ਮਤਰੇਈ ਤੇ ਕਈ ਸੀ ਜਿਹੜੀ, ਇੱਕ ਦੇ ਨਾਲ ਦਸ਼ਾਂ ਦੇ ਨਾਲ ਸੰਤਾਂ ਦਾ ਜੰਗ ਹੋਇਆ। ਜਿਹੜਾ ਰਸਵਾਈ ਸੀ ਦਸਰ ਸਿੰਘ ਦਾ, ਉਹ ਬਾਣ ਲੱਗਣ ਤੇ ਉਹਦੀ ਮੌਤ ਹੋ ਗਈ। ਮੌਤ ਹੋਣ ਤੇ ਇਹ ਕਈ ਨੇ ਸੀ ਰੱਬ ਦੇ ਚਲਾਉਣ ਦੀ ਵਿਦਿਆ ਸਿੱਖੀ ਹੋਈ ਸੀ ਪਹਿਲਾਂ, ਉਸ ਵੇਲੇ ਨੇ ਰਸਵਾਈ ਦਾ ਕੰਮ ਦਿੱਤਾ ਬੜੀ ਸਿਆਣਪ ਦੇ ਨਾਲ। ਜਿੱਥੇ ਜਿੱਥੇ ਜੰਗ ਦੇ ਵਿੱਚ ਲੋੜ ਸੀ ਉੱਥੇ ਰਾਤ ਨੂੰ ਲੈ ਕੇ ਗਈ ਤੇ ਜੰਗ ਵਿੱਚ ਉਹਨਾਂ ਨੇ ਫਤਿਹ ਕੀਤੀ, ਉਹਨਾਂ ਨੂੰ ਜਿੱਤ ਪ੍ਰਾਪਤ ਹੋਈ। ਰਾਤ ਦਾ ਪਹੀਆ ਵੀ ਇੱਕ ਵੇਲਾ ਟੁੱਟ ਗਿਆ ਸੀ, ਆਪਣੀ ਬਾਂਹ ਦੇਖ ਕਰਕੇ ਡਿੱਗਣ ਤੋਂ ਬਚਾ ਰਿਹਾ ਸੀ। ਐਸੀ ਸੇਵਾ ਵੇਖ ਕਰਕੇ ਦਸਰ ਸਿੰਘ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਜੋ ਮੰਗਣਾ ਮੰਗ ਲੈ। ਕਹਿਣ ਲੱਗੀ ਦੋ ਵਾਰ ਦੇ ਦੇਵੋ। ਕਹਿਣ ਲੱਗਾ ਬਸ ਕੀ ਚਾਹੁੰਦੀ ਹੈ? ਇਹ ਕਹਿਣ ਲੱਗੀ ਹੁਣ ਤਾਂ ਨਹੀਂ, ਤੁਸੀਂ ਬਚਨ ਕਰੋ ਕਿ ਜਦੋਂ ਮੈਂ ਮੰਗਾ ਉਦੋਂ ਦੇਣ ਦੇ, ਤਾਂ ਪਤਾ ਤੂੰ ਠੀਕ ਆ ਉਦੋਂ ਲੈ ਲਵੇ। ਇਸ ਤਰ੍ਹਾਂ ਕਹਿ ਕਰਕੇ ਵਾਪਸ ਆਏ। ਦੇਵ ਤੇ ਸਾਰੇ ਬੜੇ ਖੁਸ਼ ਹੋਣ, ਤੇ ਕਈ ਵੀ ਬੜੀ ਖੁਸ਼ ਹੋਣ ਲੱਗੀ। ਉਸ ਵੇਲੇ ਗੁਰੂ ਤੇ ਪਿਆਰੇ ਜਿਹੜੀ ਮਥੁਰਾ ਦਾਸੀ ਸੀ ਇਹਨਾਂ ਦੀ, ਉਹ ਨਾਮ ਮਥੁਰਾ ਸੀ, ਉਹ ਆ ਕੇ ਕਹਿਣ ਲੱਗੀ ਕਿ ਤੂੰ ਕਿਹੜੀ ਗੱਲੋਂ ਖੁਸ਼ ਹੈ? ਰਾਜ ਕੁਲਕ ਤਾਂ ਦਸਰ ਸਿੰਘ ਨੇ, ਤੇ ਰਾਮ ਚੰਦਰ ਜੀ ਨੂੰ ਦੇਣ ਲੱਗੇ ਤੇਰਾ ਪੁੱਤ ਜਿਹੜਾ ਭਾਰਤ ਦਾ ਖਾਲੀ ਰਹਿ ਜਾਣਾ। ਇਹ ਸੁਣ ਕਰਕੇ ਚਾਦਰ ਮੈਂ ਕਰਕੇ ਉੱਪਰ ਪੈ ਗਏ। ਜਦੋਂ ਦਸਰ ਸਿੰਘ ਜੀ ਘਰ ਵਿੱਚ ਆਏ, ਪੁੱਛਿਆ ਕੀ ਗੱਲ ਹੈ, ਪੈਣ ਦਾ ਕੀ ਕਾਰਨ ਹੈ? ਕਹਿਣ ਲੱਗੀ ਜੀ ਜੋ ਤੁਸੀਂ ਮੇਰੇ ਨਾਲ ਬਚਨ ਕੀਤਾ ਸੀ ਅੱਜ ਪੂਰਾ ਕਰੋ। ਕਹਿਣ ਲੱਗਾ ਦੱਸ ਕੀ ਚਾਹੁੰਦੇ ਹੈ? ਇਹਨੇ ਕਿਹਾ ਕਿ ਜੋ ਤੁਸੀਂ ਮੈਨੂੰ ਬਚਨ ਦਿੱਤੇ ਸੀ ਉਹਨਾਂ ਵਿੱਚੋਂ ਇੱਕ ਤਾਂ 14 ਸਾਲ ਦਾ ਬਨੋਬਾਸ ਦੇ ਦਿਓ ਰਾਮ ਚੰਦਰ ਜੀ ਨੂੰ, ਤੇ ਦੂਜਾ ਮੇਰੇ ਪੁੱਤਰ ਨੂੰ ਰਾਜ ਦੇ ਦਿਓ ਸੋਚਿਆ ਪੁਰੀ ਦਾ। ਕਹਿਣ ਕਰਕੇ ਬੜਾ ਦੁਖੀ ਹੋਇਆ ਸੀ, ਪਰ ਬਚਨ ਕੀਤਾ ਕਰਕੇ ਉਸ ਰੋਲ ਪੂਰਾ ਕਰਨਾ ਪਿਆ। 14 ਸਾਲ ਦਾ ਬਨੋਬਾਸ ਕੱਟਣ ਵਾਸਤੇ ਨਾਸਕ ਵੱਲ ਨੂੰ ਰਾਮ ਚੰਦਰ ਜੀ ਚੱਲੇ ਆਏ ਨੇ, ਰੋਹਤ ਰਾਜ ਰਸੀਆ ਸਮੇਤ, ਸੋ ਮੈਨੂੰ ਮੋਤਨ ਮਾਰ ਚੁੱਕੀ ਹੈ। ਐਸੀ ਹਾਲਤ ਸੀ ਜੋ ਘਰੋਂ ਤੁਰੇ ਆਏ ਨੇ। ਸੀਤਾ ਜੀ ਤੇ ਰਾਮ ਚੰਦਰ ਜੀ ਦੇ ਨੇਤਰਾਂ ਵਿੱਚ ਮੋਤੀਆਂ ਵਰਗੇ ਹੰਝੂ ਡਿੱਗ ਰਹੇ ਸਨ, ਜਾਣੋ ਕਿ ਮੋਤੀਆਂ ਦੀ ਮਾਲਾ ਟੁੱਟ ਗਈ ਸੀ। ਐਸੀ ਹਾਲਤ ਗੁਰੂ ਤੇ ਪਿਆਰ ਇਹਨਾਂ ਦੀ ਹੋਈ, ਇਸ ਤਰ੍ਹਾਂ ਵੀ ਇਹਨਾਂ ਨੂੰ ਰੋਣਾ ਪੈ ਗਿਆ, ਰੋਣਾ ਰਾਮ ਨਿਕਾਲਾ ਪਾਇਆ। ਇਸ ਤਰੀਕੇ ਨਾਲ ਦੇਸ਼ ਨਿਕਾਲਾ ਆਉਣ ਤੋਂ 14 ਸਾਲ ਦਾ ਬਣੇ ਬਾਤ ਮਿਲਣ ਤੋਂ ਰੋਣਾ ਪਿਆ ਸੀ। ਜਦੋਂ ਘਰ ਵਿੱਚੋਂ ਤੁਰੇ ਹਨ, ਉਸ ਵੇਲੇ ਦਸਰ ਸਿੰਘ ਜੀ ਮਿਲਣਾ ਤੇ ਚੜ ਗਏ, ਜਦੋਂ ਤੱਕ ਤਾਂ ਦਿਸਦੇ ਰਹੇ ਰਾਮ ਜੀ ਤਦੋਂ ਤੱਕ ਜਾਂਦੇ ਰਹੇ, ਜਦੋਂ ਨਿਗਾਹ ਤੋਂ ਅਲੋਪ ਹੋ ਗਏ ਉਸ ਵੇਲੇ ਗੁਰੂ ਕੇ ਚਾਰੋਂ ਮਹਿਲਾਂ ਤੋਂ ਡਿੱਗ ਕੇ ਐਸੀ ਆਪ ਤੇ ਰਾਮ ਚੰਦਰ ਜੀ ਦੀ ਹੋਈ ਸੀ ਤੇ ਦਸ਼ਰਥ ਜੀ ਹੋਈ ਸੀ, ਚੜ੍ਹਾਈ ਕਰਨੀ ਪਈ ਸੀ ਇਹਨਾਂ ਨੂੰ। ਫਿਰ ਉੱਥੇ ਰਹਿੰਦੇ ਆ, ਪਹਿਲਾਂ ਘਰ ਚ ਰਹਿੰਦੇ ਆ, ਜੋ ਵਿਸ਼ਵਾ ਮਿੱਤਰ ਨੇ ਜੱਗ ਸੰਪੂਰਨ ਕੀਤਾ ਸਵਾਹ ਨੂੰ ਫੈਲ ਮਾਰ ਕੇ ਤੇ ਮਰੀਚ ਨੇ ਲੰਕਾ ਸੁੱਟਿਆ ਸੀ, ਵਿਸ਼ਵਾ ਮਿੱਤਰ ਦਾ ਜੱਗ ਸੰਪੂਰਨ ਕੀਤਾ ਸੀ। ਉਸੇ ਰਹਿਣ ਤੇ ਸੂਖਨਖਾ ਰਾਵਣ ਦੀ ਭੈਣ ਉਹ ਉੱਥੇ ਪਹੁੰਚੀ ਹੈ। ਉਹ ਪਹੁੰਚਣ ਤੋਂ ਉਹਨੇ ਹਾਵ ਭਾਵ ਕਰਕੇ ਉਹਨੇ ਜੱਗ ਨੂੰ ਬਰਬਾਦ ਕਰਨਾ ਚਾਹਿਆ। ਲਕਸ਼ਮਣ ਜੀ ਨੇ ਮੱਤ ਵੱਢ ਲਿਆ ਸੀ, ਸੂਖਨਖਾ ਨੇ ਉੱਥੇ ਜਾ ਕਰਕੇ ਆਪਦੇ ਭਰਾ ਨੂੰ ਦੱਸਿਆ ਲੰਕਾ ਵਿੱਚ ਰਾਵਣ ਨੂੰ। ਉਹ ਉੱਥੇ ਗੁਰੂ ਕੇ ਪਿਆਰੇ ਆ ਕੇ ਸੀਤਾ ਨੂੰ ਚੁੱਕ ਕੇ ਲੈ ਗਿਆ, ਨੰਗਤਾ ਬਣ ਕੇ ਆਇਆ ਸੀ, ਅੱਗੇ ਵੀ ਸਾਥੀ ਨਾਲ ਆਵੇ ਜੀ ਰਾਵਣ ਜੀ। ਤੇ ਉਸ ਵੇਲੇ ਖਾਲੀ ਕੁਟੀਆਂ ਵੇਖ ਕਰਕੇ ਇਸ ਤਰੀਕੇ ਨਾਲ ਰਾਮ ਚੰਦਰ ਨੂੰ ਰੋਣਾ ਪਿਆ ਸੀ।
ਰਾਮ ਨਿਕਾਲਾ ਪਿਆ,
ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ ਨਿਕਾਲਾ ਮਿਲਿਆ।
ਸੀਤਾ ਲਖਮਣ ਵਿਛੜ ਗਏ,
ਤੇ ਲਖਮਣ ਦਾ ਵਿਛੋੜਾ ਰਾਮ ਚੰਦਰ ਜੀ ਵਾਲਾ ਪਿਆ ਤਾਂ ਵੀ ਰੋਣਾ ਪਿਆ, ਤੇ ਸੀਤਾ ਦਾ ਤੇ ਲਖਮਣ ਦਾ ਵਿਛੋੜਾ ਵੀ ਆਪਸ ਵਿੱਚ ਪਿਆ। ਜਦੋਂ ਸੀਤਾ ਦੇ ਕੋਲ ਹਰਨ ਬਣ ਕੇ ਮਰੀਚ ਨਿਕਲਿਆ ਸੀ, ਰਾਮ ਚੰਦਰ ਜੀ ਨੂੰ ਮਗਰ ਭੇਜਿਆ ਸੀ, ਉਸ ਵੇਲੇ ਲਕਸ਼ਮਣ ਨੇ ਮਗਰ ਪ੍ਰੇਰਨਾ ਕੀਤੀ ਸੀਤਾ ਜੀ ਨੇ, ਇਹਨੇ ਜਾਣਾ ਪਸੰਦ ਨਹੀਂ ਸੀ ਕੀਤਾ। ਉਸ ਵੇਲੇ ਗੋਲੀ ਮਾਰੀ ਕੇ ਤੂੰ ਮੇਰਾ ਸੁੰਦਰ ਸਰੂਪ ਵੇਖ ਕਰਕੇ ਨਿਭਾਵਨ ਹੋ ਗਿਆ ਤਾਂ ਨਹੀਂ ਜਾਂਦਾ। ਉਹ ਗੋਲੀ ਸੁਣ ਕੇ ਲਕਸ਼ਮਣ ਜੀ ਮਗਰ ਚਲੇ ਗਏ ਸੀ, ਤੇ ਉਸ ਵੇਲੇ ਲਕਸ਼ਮਣ ਜੀ ਨੇ ਰਾਮ ਚੰਦਰ ਜੀ ਨੂੰ ਵੇਖਿਆ ਕਿ ਇਹ ਵੀ ਆ ਗਿਆ। ਰਾਮ ਚੰਦਰ ਜੀ ਕਹਿੰਦੇ ਮਾਰੋ ਲਕਸ਼ਮਣ। ਇਹ ਗੱਲ ਕਹਿਣ ਤੇ ਗੁਰੂ ਤੇ ਪਿਆਰਿਆ ਜਦੋਂ ਜੰਗ ਹੋਇਆ ਉਹਨਾਂ ਦਾ, ਤੇ ਮੇਘਨਾਥ ਜਿਹੜੀ ਬਰਫੀ ਮਾਰੀ ਸੀ, ਤੇ ਹਨੂੰਮਾਨ ਜਿਹੜਾ ਸੀ ਮਾਰ ਨਹੀਂ ਸੀ ਦਿੰਦਾ ਲਕਸ਼ਮਣ ਦੇ ਉੱਤੇ, ਰਾਮ ਦੇ ਸ਼ਕਤੀ ਨੂੰ ਰੋਕਦਾ ਸੀ। ਉਸ ਵੇਲੇ ਮਾਰਗ ਨੂੰ ਹਨੂੰਮਾਨ ਦੇ ਪਾਸ ਭੇਜਿਆ ਸੀ ਤੇ ਪ੍ਰੇਮਾ ਭਗਤ ਦੀਆਂ ਗੱਲਾਂ ਕਰਕੇ ਇਸ ਬਹਾਨੇ ਹਨੂੰਮਾਨ ਨੂੰ ਆਪਣੇ ਚਲਾਇਆ ਸੀ। ਲਕਸ਼ਮਣ ਨੇ ਮਾਰ ਕੇ ਮੂਰਖਾ ਜਾ ਦਿੱਤੀ ਸੀ। ਫਿਰ ਸੁਖਚੈਨ ਨੂੰ ਜਿਹੜਾ ਵਾਲ ਸੀ ਉਹਨੇ ਗੁਰੂ ਕੇ ਪਿਆਰੇ ਬੂਟੀ ਮੰਗਵਾਈ ਸੀ, ਹਨੂੰਮਾਨ ਨੇ ਸੰਜੀਵਨੀ ਬੂਟੀ ਪਹਾੜ ਤੋਂ ਲਿਆ ਕੇ ਦਿੱਤੀ ਤੇ ਤਾਂ ਇਹਦੀ ਮੂਰਛਾ ਖੁੱਲੀ ਸੀ। ਇਸ ਵਾਸਤੇ ਇਹਨੂੰ ਮੂਰਛਾ ਜਦੋਂ ਆ ਗਈ ਇਹਦਾ ਵੀ ਵਿਛੋੜਾ ਪੈ ਗਿਆ, ਵੱਖਰਾ ਰਹਿ ਗਿਆ। ਸੀਤਾ ਕੰਨੀ ਰਹਿ ਗਈ, ਰਾਮ ਚੰਦਰ ਜੀ ਕੱਲੇ ਵੱਖਰੇ ਰਹਿ ਗਏ ਸਨ। ਐਸੀ ਹਾਲਤ ਹੋ ਗਈ, ਦੋ ਕਰੋ ਰੋਵਾ ਰਾਮ ਨਿਕਾਲਾ ਵੀ ਦੂਜੀ ਸਾਥੀ ਸੁਣੋ।
ਰੋਵਾ ਰਾਮ ਨਿਕਾਲਾ ਭੈਣ,
ਇਸ ਤਰ੍ਹਾਂ ਵੀ ਰੋਣਾ ਪਿਆ ਤੇ ਇਹ ਰੋਣ ਦਾ ਕਾਰਨ ਮੁੱਖ ਪਹਿਲਾਂ ਕੀ ਬਣਿਆ ਸੀ ਉਹ ਇਹ ਸੀ, ਇੱਕ ਦਿਨ ਮਾਰਦ ਮੁੰਡ ਜਿਹੜਾ ਸੀ ਬ੍ਰਹਮੇ ਦਾ ਪੁੱਤਰ ਬ੍ਰਹਮਚਰਜ ਨੂੰ ਉਸਨੇ ਜਿੱਤ ਲਿਆ, ਕਾਮ ਨੂੰ ਬਾਲਕ ਰੂਪ ਵਿੱਚ ਹੋ ਕਰਕੇ ਕਾਮ ਨੇ ਮੱਥਾ ਟੇਕਿਆ। ਤੇ ਮਾਰਦ ਬੜਾ ਖੁਸ਼ ਹੋਇਆ ਕਿ ਕਾਮ ਮੇਰੇ ਵਸੀਕਾਰ ਹੋ ਗਿਆ। ਇਸ ਦੇਖ ਕਰਕੇ ਪ੍ਰਸੰਨ ਆਪਦੇ ਪਿਤਾ ਬ੍ਰਹਮੇ ਨੂੰ ਕਹਿਣ ਲੱਗਾ ਕਿ ਪਿਤਾ ਜੀ ਮੈਂ ਕਾਮ ਨੂੰ ਵਸੀਕਾਰ ਕਰ ਲਿਆ। ਬ੍ਰਹਮਾ ਕਹਿਣ ਲੱਗਾ ਭੱਜਿਆ ਰਹੇ, ਸ਼ਿਵ ਜੀ ਨੂੰ ਮੈਂ ਦੱਸ ਦੇਣੀ, ਮੈਂ ਵੀ ਕਹਿੰਦਾ ਸੀ ਵਾਪਸ ਕੀਤਾ, ਪਰ ਮੈਂ ਤਾਂ ਪੁੱਤਰੀ ਤੇ ਪੁੱਤਰ ਨੇ ਵੀ ਨਾਲੇ ਪੈਰਾ ਕਰ ਬੈਠਾ ਸੀ, ਅਸੀਂ ਹਾਲਤ ਮੇਰੀ ਹੋ ਗਈ ਸੀ। ਕਹਿੰਦਾ ਜੇ ਤੂੰ ਜਿੱਤ ਲਿਆ ਤੇ ਕਹਿਣ ਲੱਗਾ ਦੇਖੋ ਸ਼ਿਵ ਜੀ ਭੋਲੇ ਨਾਥ ਉਹਨੇ ਮੇਰੇ ਕੋਲ ਸੋ ਸੋਣਾ, ਇਹ ਮੇਰਾ ਪਿਤਾ ਤੇ ਮੈਂ ਬੱਤੀ ਨਾ ਚਲਾ ਗਿਆ ਸ਼ਿਵ ਜੀ ਦੇ ਕੋਲ। ਕਹਿਣ ਲੱਗਾ ਉਹ ਮਾਰਗ ਜੀ ਕਿਵੇਂ ਆਇਆ? ਕਹਿਣ ਲੱਗਾ ਜੀ ਮੈਂ ਕਾਮ ਜਿੱਤ ਲਿਆ। ਕਹਿਣ ਲੱਗਾ ਭੱਜਿਆ ਰਹੇ, ਚੰਗੀ ਗੱਲ ਉਹ ਜਿੱਤ ਲਿਆ, ਮੈਂ ਵੀ ਕਹਿੰਦਾ ਸੀ ਜਿੱਤਿਆ, ਪਰ ਸਾਰਾ ਆਸ਼ਰਮੇ ਤੇ ਜਾ ਕੇ ਮੇਰਾ ਮੂੰਹ ਕਾਲਾ ਕਰਵਾਇਆ ਸੀ। ਜਦੋਂ ਮੈਂ ਮੋਹਣੀ ਦਾ ਰੂਪ ਦੇਖਿਆ ਸੀ, ਉਸ ਵੇਲੇ ਜਦੋਂ 14 ਰਤਨਾਂ ਦੀ ਵੰਡ ਕੀਤੀ ਸੀ, ਮੈਂ ਵੇਖਣਾ ਚਾਹਿਆ ਸੀ। ਉਹ ਵੇਲੇ ਮੇਰੀ ਵੀ ਅਸੀਂ ਹਾਲਤ ਹੋ ਗਈ ਸੀ, ਪਰ ਤੂੰ ਵਿਸ਼ਨੂੰ ਭਗਵਾਨ ਨੂੰ ਮੈਂ ਦੱਸੀ। ਕਹਿਣ ਲੱਗਾ ਮੇਰਾ ਪਿਤਾ ਤੇ ਸ਼ਿਵ ਜੀ ਮੇਰੇ ਤੋਂ ਖੁਸ਼ ਨਹੀਂ, ਉਹਨਾਂ ਨੇ ਮੈਂ ਮੁੱਤ ਬੈਕੁੰਠ ਵਿੱਚ ਦਰਸ਼ਨ ਕਰਦਾ ਹੈ, ਅੱਜ ਮੈਨੂੰ ਕਦੇ ਪੰਜਾਬ ਨਹੀਂ ਨਾ, ਮੈਂ ਤਾਂ ਜਾਊਂਗਾ। ਵਿਸ਼ਨੂੰ ਜੀ ਦੇ ਕੋਲ ਕਰਾ ਗਿਆ, ਵਿਸ਼ਨੂੰ ਜੀ ਕਹਿਣ ਲੱਗੇ ਆਏ ਮਾਰਗ ਜੀ ਜੀ ਆਇਆ ਨੇ, ਕਿੰਨਾ ਵੀ ਖੁਸ਼ ਹੋ। ਕਹਿਣ ਲੱਗਾ ਜੀ ਮੈਂ ਕੌਮ ਨੂੰ ਜਿੱਤ ਲਿਆ। ਕਹਿਣ ਲੱਗਾ ਚੰਗਾ ਹੈ, ਸ਼ਾਬਾਸ਼ ਹੈ ਤੇਰੇ ਤੂੰ ਜਿੱਤ ਲਿਆ, ਪਰ ਹੋਰ ਮੈਂ ਅਹੰਕਾਰ ਕਰੀ ਚੁੱਪ ਰਹਾਂ, ਆਪਣੇ ਮਨ ਵਿੱਚ ਇਸ ਚੀਜ਼ ਨੂੰ ਸਮਾ ਕੇ ਰੱਖ। ਮੈਂ ਵੀ ਕਹਿੰਦਾ ਸੀ ਜਿੱਤਿਆ, ਪਰ ਜਲੰਧਰ ਜਾਤ ਦੇ ਘਰ ਵਾਲੇ ਬਰਿੰਦਾ ਰਾਜ ਸਿੰਘ ਦਾ ਜੱਗ ਤੋੜ ਕੇ ਗੰਦਕਾ ਮੰਦਰ ਦਾ ਪੱਥਰ ਬਣ ਗਿਆ ਹੈ। ਜਿਹੜੇ ਹਿੰਦੂ ਵੀਰ ਪੂਜਦੇ ਹੈ ਉਹ ਚਿੱਟੀ ਦੀ ਧਾਰੀ ਹੁੰਦੀ ਹੈ, ਵਿੱਚ ਦੀ ਸਿਰ ਤੋਂ ਲੈ ਕੇ ਥੱਲੇ ਤੱਕ ਨੂੰ ਗੰਦਕਾ ਮੰਦਰ ਦਾ ਪੱਥਰ ਕਹਿੰਦੇ ਹੈ। ਇਹ ਜਲੰਧਰ ਸ਼ਹਿਰ ਜਿਹੜਾ ਇੱਥੇ ਦਾ ਬੈਂਕ ਸੀ, ਉਹਦੇ ਨਾਮ ਤੋਂ ਸ਼ਹਿਰ ਵਧਿਆ ਹੈ। ਉਹਦੇ ਘਰ ਵਾਲੀ ਬਰਿੰਦਾ ਦਾਸ ਨੇ ਜੱਟ ਤੋੜ ਕੇ ਐਸੀ ਹਾਰ ਕਰੀ ਹੋਈ ਸੀ ਤੇ ਖੁਸ਼ ਹੋ ਗਿਆ ਕਿ ਮੈਂ ਹੀ ਜਿੱਤਿਆ, ਕਿੰਨੇ ਦੇਰ ਚ ਹਾਰ ਚੁੱਕੇ ਹੋਏ, ਵਾਪਸ ਮੁੜਿਆ ਜਿਸ ਨੂੰ ਭਗਵਾਨ ਨੇ ਪਿਆਰ ਕੀਤਾ ਫਰਕਤਾ ਕਰਕੇ ਵੇਖੀਏ ਕਿੰਨਾ ਕੁ ਗਤੀ ਹੈ ਤੇ ਤੈਨੂੰ ਕਿੰਨੇ ਨਗਰੀ ਰੱਖ ਦਿੱਤੀ। ਜਦੋਂ ਨਗਰੀ ਰੱਖੀ ਤਾਂ ਇੱਕ ਰਾਜਾ ਬਣ ਕੇ ਇੱਕ ਆਪਣੀ ਪੁੱਤਰੀ ਨਾਲ ਲੈ ਕੇ ਉਹ ਸਮੁੰਦਰ ਵਿੱਚ ਉਸਨੇ ਆਉਣਾ ਸੀ, ਉਹ ਸਮੁੰਦਰ ਬਚਿਆ ਹੋਇਆ ਸੀ। ਇੱਧਰੋਂ ਨਾਰਦ ਮੁਨੀ ਦੀ ਜਾ ਪ੍ਰਵੇਸ਼ ਹੋਇਆ, ਉਹਨੇ ਪੁੱਛਿਆ ਪਹਿਲਾਂ ਨਾਰਦ ਨੂੰ ਕਿ ਰਿਸ਼ੀ ਜੀ ਉਹ ਮੇਰੀ ਮਰਜ਼ੀ ਦਾ ਹੱਥ ਵੇਖੋ ਕਿ ਉਹਦਾ ਜਿਹੜਾ ਲੇਖ ਹੈ ਉਹ ਕਿਹੜੇ ਦਾ ਕਿਹਦੇ ਨਾਲ ਵੀ ਸ਼ਾਦੀ ਹੋਵੇਗੀ। ਜਦੋਂ ਉਹਦਾ ਹੱਥ ਵੇਖਿਆ ਤਾਂ ਆਪਣੀ ਵਿਦਿਆ ਅਨੁਸਾਰ ਖਿਆਲ ਕੀਤਾ ਕਿ ਤਰਮੁਖੀ ਦੇ ਮਾਲਕ ਨੇ ਇਹਦਾ ਪਤੀ ਬਣਨਾ, ਉਹਨੇ ਤਾਂ ਮੈਂ ਲਿਆ ਕਰਵਾ ਲਿਆ ਸਾਰਾ ਹੀ ਚੇਤਾ ਭੁੱਲ ਗਿਆ। ਤਾਂ ਵਾਪਸ ਮੁੜ ਗਿਆ ਦੁਸ਼ਮਣ ਦੇ ਕੋਲ ਕਿ ਮੈਂ ਉਹਦਾ ਰੂਪ ਲਿਆ ਵਾ, ਜੇ ਦੁਬਾਰਾ ਉਹਦਾ ਦੁਸ਼ਮਣ ਕਹਿ ਗਿਆ ਨਾਰ ਜੀ ਬੜੀ ਛੇਤੀ ਮੁੜ ਆਇਆ, ਜੇ ਕਹਿਣ ਲੱਗਾ ਵੀ ਮੈਨੂੰ ਆਪਣਾ ਰੂਪ ਦੇਵੋ ਕੀ ਲੋੜ ਪੈ ਗਈ, ਮੈਂ ਵੀ ਵਿਆਹ ਕਰਵਾਉਣਾ, ਚੰਗਾ ਮੈਂ ਰੂਪ ਆਪਣਾ ਦੇਵਤਾ ਕੌਣ ਪਾਦਰਾਂ ਦੀ ਕਲਾ ਘਟਾ, ਜਿਵੇਂ ਕਾਲੀ ਹੁੰਦੀ ਹੈ ਕਾਲੀ ਘੱਟ ਵਰਗਾ, ਤੇ ਬਾਂਦਰ ਦਾ ਲਾ ਦਿੱਤਾ ਮੂੰਹ, ਜਿਹੜੇ ਬਾਂਦਰ ਦਾ ਮੂੰਹ ਲਾ ਦਿੱਤਾ ਮੂੰਹ ਤਾਂ ਇਹਨੇ ਵੇਖਿਆ ਨਾ ਆਪਣਾ, ਤੇ ਜਾ ਕੇ ਸਮੁੰਦਰ ਵਿੱਚ ਬੈਠ ਗਿਆ। ਅੱਗੇ ਹੋ ਬਣ ਜਾ ਕੇ ਮਗਰ ਸ਼ਿਵਜੀ ਦੇ ਗਲ ਫੜ ਗਏ, ਉਹਨੇ ਕਿਹੜਾ ਖਿਆਲ ਸੀ ਕਿ ਮੈਂ ਵਿਸ਼ਨੂੰ ਭਗਵਾਨ ਦਾ ਰੂਪ ਲੈ ਕੇ ਮੇਰੇ ਗਲ ਕੀ ਹਾਰ ਕਿਹੜਾ ਪਾ ਦੇਵੇ ਜੀ, ਮੈਨੂੰ ਆਪਣਾ ਪਤੀ ਮੰਨ ਲਵੇ ਜੀ। ਤੇ ਗੁਰੂ ਕੇ ਪਿਆਰੇ ਵਿਸ਼ਨੂੰ ਭਗਵਾਨ ਜੀ ਦੇ ਰੂਪ ਧਾਰ ਕੇ ਉੱਥੇ ਜਾ ਬੈਠੇ। ਉਹ ਲੜਕੀ ਜਿਹੜਾ ਸੋਹਰਾ ਸੀ ਉਹ ਜਾ ਕੇ ਵਿਸ਼ਨੂੰ ਜੀ ਦੇ ਗਲ ਚ ਪਾ ਦਿੱਤਾ। ਜਦੋਂ ਉਹ ਗਲ ਚ ਪਾਇਆ ਤੇ ਤੌਣੇ ਨੇ ਤੇ ਸੋਹਣੇ ਨੇ ਤਾੜੀ ਮਾਰ ਦਿੱਤੀ, ਕਹਿਣ ਲੱਗੇ ਅੱਗੇ ਹੋਰ ਬਣਦਾ ਹੈ, ਪਹਿਲਾਂ ਤੇਰਾ ਮੂੰਹ ਹੈਗਾ ਵਿਆਹ ਕਰਾਉਣ ਵਾਲਾ, ਮੂੰਹ ਤਾਂ ਦੇਖ ਲਿਆ ਆਪਣੇ ਬਾਂਦਰ ਦਾ ਲੜਾਈ ਕਰਦਾ। ਉਹ ਦੇਖ ਕੇ ਪਾਣੀ ਦੇ ਕਿਨਾਰੇ ਤੇ ਜਗ ਦੇ ਚੁੱਕਿਆ ਹੋਇਆ ਪਾਣੀ ਸੀ, ਉਹਦੇ ਵਿੱਚ ਵੀ ਮੂੰਹ ਦੇਖਣ ਲੱਗਾ, ਬਾਂਦਰ ਦਾ ਮੂੰਹ ਲੱਗਾ ਦੇਖ ਕਰਕੇ ਰੋਇਆ, ਪਰ ਗੁੱਸੇ ਚ ਆ ਕੇ ਦੁਸ਼ਮਣ ਭਗਵਾਨ ਨੂੰ ਸਲਾਹ ਦੇਤਾ, ਕਹਿਣ ਲੱਗਾ ਤੇਰੇ ਜਿਹੜਾ ਸੁੰਦਰ ਸਰੂਪ ਵਾਲੀਆਂ ਇਸਤਰੀਆਂ ਤੋਂ ਸਬਰ ਕਰਦਾ, ਕਦੀ ਮੈਨੂੰ ਦੇਖਣਾ ਕੀ ਹੋਣ ਲੱਗਾ ਸੀ, ਕਹਿੰਦਾ ਜੇ ਮੈਨੂੰ ਜਵਾਨੀ ਬੋਧ ਕਰਵਾਇਆ ਤਾਂ ਮੈਂ ਆਵੇਗਾ ਤੂੰ ਵੀ ਰੋਂਦਾ ਕਰੂੰਗਾ। ਇਹ ਗੁਰੂ ਕੇ ਪਿਆਰੇ ਸਰਾਪ ਮਾਰਗ ਨੇ ਦਿੱਤਾ, ਕਰੋਕੇ ਰਾਮ ਚੰਦਰ ਜੀ ਵਿਸ਼ਨੂੰ ਭਗਵਾਨ ਜੀ ਦੇ ਅਵਤਾਰ ਸਨ, ਉਹ ਦਿੱਤਾ ਹੋਇਆ ਸਰਾਪ ਮਾਰਗ ਦਾ ਰਾਮ ਚੰਦਰ ਰੂਪ ਹੋ ਕਰਕੇ ਵਿਸ਼ਨੂੰ ਭਗਵਾਨ ਵੀ ਸੀਤਾ ਦੇ ਮੋਹ ਵਿੱਚ ਰੋਂਦਾ ਫਿਰਦਾ ਰਿਹਾ, ਤੇ ਸਤੂਰ ਵੀ ਕਹਿੰਦੇ ਹਨ, ਬਲਕਿ ਇੱਥੇ ਤੱਕ ਉਹਨਾਂ ਦਾ ਆਉਂਦਾ ਜਿਸ ਵੇਲੇ ਇਹ ਰਾਮ ਚੁੱਪ ਕੇ ਰਹਿ ਗਿਆ ਸੀ, ਸੀਤਾ ਜੀ ਨੂੰ ਵਾਪਸ ਨਹੀਂ ਆਉਂਦਾ, ਵੀਰ ਯਾਤਰਾ ਰਾਮ ਚੰਦਰ ਜੀ ਕਰਨ ਲੱਗੇ, ਉਹ ਫਿਰ ਇੱਕ ਜਲਾਹਾ ਜਲਾਲ ਨੂੰ ਕਹਿ ਰਿਹਾ ਸੀ, ਮੈਨੂੰ ਰਾਮ ਚੰਦਰ ਨਾ ਸਮਝਣਾ ਵੀ ਜੇ ਕਿਸੇ ਦੇ ਘਰੇ ਰਹਿ ਕੇ ਆਈ ਤੇ ਮੈਂ ਦੁਬਾਰਾ ਰੱਖ ਲਵਾਂ, ਜਦੋਂ ਮੈਂ ਰਾਮ ਚੰਦਰ ਨੂੰ ਸੀਤਾ ਨੂੰ ਰੱਖ ਲਿਆ। ਇਹ ਦੋਨੀ ਸੁਣ ਕਰਕੇ ਰਾਮ ਚੰਦਰ ਜੀ ਘਰ ਵਿੱਚ ਆ ਗਏ, ਕੁਝ ਸਮੇਂ ਲਾ ਕੇ ਬਾਹਰ ਚਲੇ ਗਏ, ਸੋਲੀਆਂ ਸੀਤਾ ਜੀ ਦੀਆਂ ਇਕੱਠੀਆਂ ਹੋ ਕੇ ਆਈਆਂ ਤੇ ਪੁੱਛਣ ਲੱਗੀਆਂ, ਸੀਤਾ ਤੂੰ ਰਾਵਣ ਦੇ ਪਾਸ ਬੜਾ ਚਿਰ ਕੱਟਿਆ, ਰਾਵਣ ਦਾ ਸਰੂਪ ਕਿਉਂ ਹੈ, ਸਾਨੂੰ ਫੋਟੋ ਤਾਂ ਬਣਾ ਕੇ ਵਿਖਾ, ਰਾਵਣ ਦੀ ਫੋਟੋ ਸੀਤਾ ਨੇ ਵਿਖਾ ਕੇ ਬਣਾਈ, ਔਰ ਉਹਨੂੰ ਪਾਲਣ ਦਾ ਚੇਤਾ ਭੁੱਲ ਗਿਆ, ਰਾਮ ਚੰਦਰ ਜੀ ਮਹਿਲਾ ਵਿੱਚ ਆਏ, ਜਦੋਂ ਆ ਕੇ ਫੋਟੋ ਦੇਖੀ ਸ਼ੰਕਾ ਫੜੀ ਰਾਮ ਜੀ ਨੂੰ ਕਿ ਇਹ ਲਗੇ ਸੀਤਾ ਨੇ ਰਾਵਣ ਦਾ ਮੋਹ ਹੈ, ਇਹਨਾਂ ਨੇ ਕਹਿ ਦਿੱਤਾ। ਉਸ ਵੇਲੇ ਸੀਤਾ ਨੇ ਅਰਦਾਸ ਕੀਤੀ ਕਿ ਹੇ ਪਰਮੇਸ਼ਰ ਜੋ ਮੈਂ ਬਾਲ ਕਲਾਸਾ ਤੋਂ ਲੈ ਕਰਕੇ ਪਤਿਦਰ ਦਾ ਧਰਮ ਵਿੱਚ ਪਤੀ ਹੈ, ਧਰਤੀ ਵੇਖ ਦੇ ਜਦੋਂ ਮੈਂ ਗਰਕ ਜਾਣਾ ਸਤਰੰਕ ਮੇਰੇ ਤੇ ਲੱਗਣ ਲੱਗਾ, ਧਰਤੀ ਕਹਿੰਦੇ ਸੱਤ ਗਏ ਸੀ, ਉਹ ਫਿਰ ਸੀਤਾ ਵਿੱਚ ਗਰਕ ਹੋ ਗਈ, ਉਹਦੇ ਮੋਹ ਚਾ ਕੇ ਸਾਜੂ ਨਾਲੇ ਨਦੀ ਵਿੱਚ ਪ੍ਰਵੇਸ਼ ਹੋ ਕਰਕੇ ਰਾਮ ਚੰਦਰ ਜੀ ਪ੍ਰਵੇਸ਼ ਨੂੰ ਦਰਸ਼ਨ ਸੀਤਾ ਦੇ ਮੋਹ ਵਿੱਚ। ਹਨੂੰ ਜਿਹੜਾ ਸੀ ਲਕਸ਼ਮਣ ਉਹ ਹੇਮ ਕੁੰਤੀਆਂ ਪਹਾੜੀਆਂ ਤੇ ਜਾ ਕੇ ਦਸਵੇਂ ਦੁਆਰ ਦੁਆਰਾ ਆਪਣੇ ਸਵਾਸਨ ਚਲਾ ਕੇ ਬ੍ਰਹਮਿੰਦਰ ਨਾਰੀ ਨੂੰ ਤੋੜ ਕੇ ਗੁਰੂ ਕੇ ਪਿਆਰੇ ਇਸ ਤਰ੍ਹਾਂ ਪ੍ਰਵੇਸ਼ ਨੂੰ ਗਿਆ ਸੀ। ਐਸੀ ਆਸ ਵੱਡਿਆਂ ਵੱਡਿਆਂ ਦੀ ਹੋਈ ਹੈ, ਧੰਨ ਕਾਲ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਪੁੱਤਰਾਂ ਦੇ ਕੁਰਬਾਨ ਹੋਣ ਤੇ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਕੀਤਾ ਹੈ। ਇਸ ਵਾਸਤੇ ਕਹਿੰਦੇ ਰੋਣਾ ਰਾਮ ਨਿਕਾਲਾ ਭਰਿਆ, ਤੇ ਇਸ ਤਰ੍ਹਾਂ ਬਾਂਦਰ ਦਾ ਮੂੰਹ ਰੋਣਾ ਪਿਆ ਮਾਸਕਰੀ ਕੀਤੀ ਸੀ, ਪਹਿਲੇ ਪਿਆਰਿਆਂ ਦਾ ਵਿਚਾਰ ਹੈ ਕਿ ਸੰਤਨ ਖੇਤੀ ਮਾਸਕਰੀ ਕੋਲ ਬੋਬਰ ਕੀ ਰੀਤ, ਬਾਂਦਰ ਦਾ ਮੂੰਹ ਲਾ ਕੇ ਮਖੌਲ ਹੀ ਕੀਤਾ ਸੀ ਮੈਂ, ਐਸੀ ਆਸ ਹੋ ਗਈ ਸੀ ਰੋਣਾ ਪੈ ਗਿਆ, ਨਿਕਾਲਾ ਮਿਲਿਆ ਪਿਆ ਸਾਧੋ ਬਣੇ ਬਾਸ ਕੱਪਿਆ।
ਲਕਸ਼ਮਣ ਵਿਛੜ
ਗਿਆ, ਲਕਸ਼ਮਣ ਦਾ ਵਿਛੋੜਾ ਰਾਮ ਜੀ ਨਾਲ ਪਿਆ, ਤੇ ਲਕਸ਼ਮਣ ਦਾ ਵਿਛੋੜਾ ਉਸ ਵੇਲੇ ਪਿਆ ਸੀ ਮਰੋ ਪੈ ਦਾ ਬਾਸ ਪੈਣ ਬਚਨ ਪੈਣ ਤੋਂ, ਮੂਰਛਾ ਕੇ ਜਗ ਪਿਆ ਸੀ।
ਰੋਵੇ ਦਸਰੋ ਲੰਕ ਗਵਾਈ
ਲੰਕਾ ਗਵਾ ਕੇ ਰਾਵਣ ਵੀ ਰੋਂਦਾ ਫਿਰਦਾ ਰਹੇ ਕਿਵੇਂ ਰੋਵੇ
ਸੀਤਾ ਆਂਦੀ ਦਾਰੂ
ਤੈਨੂੰ ਦਾਰੂ ਵਜਾ ਕੇ ਲਿਆਂਦਾ ਸੀ ਗੱਡਾ ਜਾ ਕਰਦਾ ਕੇ ਮੰਗਤਾ ਬਣ ਕੇ ਗਿਆ ਸੀ ਚੌਲਾ ਵੀ ਪਿੱਛਾ ਮੰਗਦਾ ਸੀ ਜਿਹੜੇ ਹਰ ਹੋਰ ਕਈ ਲੋਕ ਆਰੀਆ ਸਮਾਜ ਵਾਲੇ ਉਹ ਕਹਿੰਦੇ ਰਾਵਣ ਦੇ ਸਿਰ ਨਹੀਂ ਸੀ ਦੱਸਦੇ ਅਸੀਂ ਦਸਾਂ ਸਿਰਾਂ ਵਰਗਾ ਦਿਮਾਗ ਸੀ ਪਤਾ ਵੀ ਕੀ ਹੋ ਗਿਆ ਤੇਰਾ ਖੋਕੇ ਵਰਗਾ ਹੋਇਆ ਜਿਹੜੇ ਦੁਸਹਿਰਾ ਮਨਾਉਂਦੇ ਖੋਕੇ ਸਿਰ ਲਾਇਆ ਜਾਂਦਾ ਭਾਵੇਂ ਚਾਰ ਗੇਟਾਂ ਨੇ ਗੁਰੂ ਕੇ ਪਿਆਰੇ ਬਰਤਾ ਮੰਨਿਆ ਹੈ ਤੇ ਟੀਕੇ ਵੀ ਕੀਤੀਆਂ ਨੇ ਉਸਨੂੰ ਗੇਟਾਂ ਨੇ ਏਦਾਂ ਲੱਗਾ ਭਾਵੇਂ ਸਿਆਰਕ ਵਾਲਾ ਸੀ ਪਰ ਕੀ ਫਾਇਦਾ ਹੋਇਆ ਅਸੀਂ ਸਿਆਰਕਾ ਦੇ ਬਗਾਨਾ ਘਰ ਤੱਕ ਤੇ ਮੂਰਖ ਹੀ ਖਿਲਾਇਆ ਆਪਣੇ ਆਪ ਨੂੰ ਲੰਕਾ ਗੜ ਸੋਨੇ ਦਾ ਭਾਇਆ ਮੂਰਖ ਲਾਇਣ ਕਾ ਲੈ ਗਿਆ ਐਸੀ ਆ ਕੇ ਵੀ ਹੋਈ ਫੇਰ ਪੜੇ ਪੰਕੀ
ਰੋਵੇ ਦਸਰ ਲੰਕ ਗਵਾਇਆ
ਦਸਰ ਲੰਕ ਗਵਾਏ ਇਹਦਾ ਦਸਰ ਕੀ ਰਾਵਣ ਇਹ ਵੀ ਰੋਂਦਾ ਫਿਰਦਾ ਰਿਹਾ ਕਹਿੰਦੇ ਹਨ ਕਿ ਇਸਨੇ ਦਸ ਲੈਣਾ ਇਹ ਸ਼ਿਵਜੀ ਦਾ ਉਪਾਸ ਕੀਤੀ ਤੇ ਇਹਨੇ ਆਪਣਾ ਸਿਰ ਲੱਭ ਕੇ ਸ਼ਿਵਜੀ ਨੂੰ ਦਿੱਤਾ ਤੇ ਸ਼ਕਤੀ ਦੇ ਕੇ ਵੀ ਜਿੰਦਾ ਕਰਦਾ ਸੀ ਦਸ ਦੇ ਸੀਸ ਭੇਟਾ ਕਰਨ ਤੇ ਨਾਮ ਦਾ ਕਰਕੇ ਆਇਆ ਨਾਮ ਦਾ ਕਹਿ ਪਿਆ ਸ਼ਕਤੀ ਲੈ ਕੇ ਕੈਲਾਸ਼ ਪਰਬਤ ਨੂੰ ਉਠਾਉਣਾ ਚਾਹਿਆ ਇਸਨੇ ਜਿਹੜੇ ਕੰਬਾ ਲੱਗਾ ਪਹਾੜ ਉਹ ਜਿਹੜੇ ਪਾਰਵਤੀ ਨੂੰ ਸ਼ਿਵਜੀ ਪੁੱਛਦਾ ਹੈ ਤੇ ਪਹਾੜ ਨੂੰ ਕਹਿਣਾ ਲੈਂਦਾ ਪੈਰ ਵੀ ਕਿਹੜਾ ਹੀ ਸੇਵਕਾ ਹੋਇਆ ਲਾ ਰਿਹਾ ਆਪਣੀ ਸ਼ਕਤੀ ਨਾਲ ਪਹਾੜ ਨੂੰ ਜਗਾ ਕੇ ਇਹ ਹੱਥ ਸਮੇਂ ਦੇ ਦਿੱਤੇ ਸੀ ਕਈ ਦਿਨ ਬੈਠਾ ਰਹਿੰਦਾ ਰਿਹਾ ਸੀ ਰੋਣ ਤੇ ਨਾਮ ਲਿਆ ਰਾਵਣ ਪਿਆ ਸੀ ਤੇ ਗ੍ਰੰਥਾਂ ਦਾ ਰਾਣਾ ਹੈ ਇਸ ਤਰ੍ਹਾਂ ਰੋਂਦਾ ਫਿਰਦਾ ਰਿਹਾ ਕੌਣ ਕਿਵੇਂ
ਜਨ ਸੀਤਾ ਆਂਦੀ ਦਾਰੂ
ਆਂਦੀ ਦਾਰੂ ਬੁਲਾ ਕਰਕੇ ਇਹ ਡੇਢ ਦਿਨ ਮਾਣ ਵਾਲੇ ਜੋ ਰਹੇ ਨੇ ਉਹਨਾਂ ਨੇ ਗੁਰੂ ਕੇ ਪਿਆਰੇ ਲਿਖਿਆ ਮਿਹਰਬਾਨ ਦੀ ਜਿਹੜੀ ਲਿਖੀ ਹੋਈ ਹੈ ਉਹਨੇ ਲਿਖਿਆ ਜਨ ਸੀਤਾ ਆਂਦੀ ਦਾਰੂ ਵਾਏ ਅਸੀਂ ਡਾਂਸੇ ਤੇ ਚੋਟ ਬਜਾ ਕੇ ਉੱਥੇ ਤੁਹਾਨੂੰ ਡਾਂਸੇ ਤੇ ਚੋਟ ਬਜਾ ਕੇ ਲੈ ਕੇ ਮੰਗਤਾ ਬਣ ਕੇ ਲਿਆ ਘਰੇ ਆ ਕੇ ਭਾਵੇਂ ਚੋਟ ਲਾ ਲਈ ਹੋਵੇ ਗੁਰੂ ਕੇ ਪਿਆਰੇ ਡਾਂਸੇ ਤੇ ਪਰ ਦੌਰੂ ਗੱਡੇ ਦਾ ਨਾਮ ਹੀ ਡੱਬਾ ਜਾ ਲਗਾ ਕੇ ਦੌਰੂ ਵਜਾ ਕੇ ਐਸੀ ਆਸ ਉਹਨਾਂ ਦੀ ਹੋਈ ਹੈ ਕਿ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਚੋਗੀ ਪ੍ਰੀਤਮ ਜੀ ਹਨ ਗੁਰੂ ਗਰੀਬ ਨਿਵਾਜ ਤੋਂ ਬਿਨਾਂ ਐਸਾ ਕੋਈ ਘਰ ਨਹੀਂ ਜਿਹਨੂੰ ਰੋਣਾ ਨੇ ਕਿਹਾ ਸਤਿਗੁਰੂ ਐਸਾ ਘਰ ਹੈ ਜਿੱਥੇ ਸਭ ਨੂੰ ਧੀਰ ਬਰਸੀ ਚੋਗੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੇ
ਪਾਂਡਵ ਭਏ ਮਜ਼ੂਰ
ਸਾਨੂੰ ਬੱਚੇ ਪਾਂਡ ਵੀ ਕੰਗੇ ਕਰਾਰ ਹੁੰਦੇ ਫਿਰਦੇ ਨੇ ਮਜ਼ਦੂਰੀ ਕਰਦੇ
ਜਨਤਾ ਸਵਾਮੀ ਰਹਿ ਕਹਿ ਦੋ
ਸਵਾਮੀ ਕ੍ਰਿਸ਼ਨ ਪਰਿਵਾਰ ਜੀ ਨੇੜੇ ਰਿਹਾ ਕਰਦੇ ਸੀ ਉਹ ਵੀ ਰੋਂਦੇ ਫਿਰਦੇ ਨੇ ਕਿਵੇਂ ਰਹੇ ਉਹ ਪੜੋ
ਪਾਂਡਵ ਭਏ ਮਜ਼ੂਰ
ਜੂਆ ਖੇਡੇ ਪੈਣੇ ਜਿਹੜੇ ਅੱਜ ਦੇ ਜੂਆ ਖੇਡਦੇ ਉਹਨਾਂ ਨੂੰ ਖਿਆਲ ਕਰਨਾ ਚਾਹੀਦਾ ਇਹ ਜੂਏ ਦੇ ਵਿੱਚ ਇਹਨਾਂ ਨੇ ਦਰੋਪਦੀ ਦੀ ਦਾਤ ਲਾ ਦਿੱਤੀ ਇਹ ਗੁਰੂ ਕੇ ਪਿਆਰੇ ਹਾਰ ਗਏ ਤੇ ਇਹਨਾਂ ਦੇ ਭਰਾਵਾਂ ਨੇ ਇਹਨਾਂ ਨੂੰ 13 ਸਾਲ ਵਾਸਤੇ ਆਪਣੇ ਇਲਾਕੇ ਵਿੱਚ ਦੇਸ਼ ਵਿੱਚੋਂ ਕੱਢ ਦਿੱਤਾ ਜੋ ਬਤੌਰ ਸਾਹਿਬ ਹੈ ਹਜ਼ੂਰ ਸਾਹਿਬ ਨੂੰ ਜਾਂਦਾ ਰਸਤੇ ਵਿੱਚ ਜਗ੍ਹਾ ਆਉਂਦੀ ਬਾਰਾਤ ਆ ਰਿਹਾ ਹੋਇਆ ਇੱਥੋਂ ਦਾ ਉੱਥੇ ਜਾ ਕੇ ਰਹੇ ਸਨ 5 ਭਰਾ ਜਿਹੜਾ ਅਰਜੁਨ ਸੀ ਉਹ ਤਾਂ ਹਿੰਗੜਾ ਬਣ ਕੇ ਰਿਹਾ ਤੇ ਨਰਤਕਾਰੀ ਸਖਾਇਆ ਕਰਦਾ ਸੀ ਉੱਥੇ ਉਸਨੇ ਲੜਕੀ ਸੀ ਬੈਰਾਤ ਰਾਜੇ ਦੀ ਉਹਨੇ ਨਾਚ ਸਖਾਇਆ ਕਰਦਾ ਸੀਗਾ ਬੈਰਾਤ ਦੀ ਕੁਸਤਰੀ ਨੂੰ ਹਿੰਗੜਾ ਬਣ ਕੇ ਅਰਜੁਨ ਜਿਹੜਾ ਭੀਮ ਸੈਨ ਸੀ ਇਹਨੇ ਬੱਲੂ ਮਾਰ ਖਵਾਇਆ ਸੀ ਤੇ ਰਸੋਈਆ ਬਣ ਕੇ ਜਿਹੜੇ ਉਸਨੇ ਕੱਟੇ ਸਨ ਮੁਗਰ ਤੇ ਸਹਿਦੇਵਲੇ ਸੀ ਇਹ ਸਰੋਤਰੀ ਬਣ ਕੇ ਰਹੇ ਸੀ ਕਿ ਗਊਆਂ ਮੱਝਾਂ ਡੰਗਰਾ ਔਰਤ ਨੇ ਤੇ ਜਿਹੜਾ ਸੀ ਉਹਨਾਂ ਵਿੱਚ ਜਗਸਟਰ ਇਹ ਖਰਾਵਾ ਬਣ ਕੇ ਰਿਹਾ ਸੀ ਤੇ ਜਿਹੜੀ ਸੀ ਦਰੋਪਤਾ ਇਹ ਗੋਲੀ ਬਣ ਕੇ ਮੈਣ ਬਣ ਕੇ ਰਹੀ ਸੀ ਐਸੀ ਹਾਲਤ ਇਹਨਾਂ ਦੀ ਹੋਈ ਸੀ ਪਰ ਇਹ ਹਾਲਤ ਦੂਏ ਨੇ ਕੀਤੀ ਸੀ ਗੁਰੂ ਕੇ ਪਿਆਰੇ ਜੂਆ ਖੇਡ ਕੇ ਇਸ ਤਰ੍ਹਾਂ ਜਨ ਕੱਟੇ ਇਸ ਤੋਂ ਬਾਅਦ ਤੇ ਰੋਣਾ ਕਿਵੇਂ ਪਿਆ ਜੋ ਕੇਵਲ ਸਾਲ ਉਹਨਾਂ ਦੇ ਬਸੰਤੇ ਦਾ ਆ ਗਿਆ ਬਰਾਤ ਰਾਜੇ ਸਜ਼ਾ ਲੱਗੀ ਹੈ ਇਹ ਵੀ 5 ਵਿੱਚ ਬੈਠੇ ਆ ਤੇ ਦਰੋਪਦੀ ਵੀ ਮੈਨ ਦੇ ਰੂਪ ਵਿੱਚ ਉੱਥੇ ਬੈਠੀ ਹੈ ਗੋਲੀ ਬਣੀ ਇਹ 101 ਸਾਲਾ ਸੀ ਬਰਾਤ ਰਾਜ ਦਾ ਕਰੀਬ ਕਿਵੇਂ ਸਨ سندر سروپ تکیا ہے تو سب وچوں پکڑ کے لے کے لیا جو جنگی نو پکڑ کے لے کے لیا بڑا ہائے برلاپ اس نے کیتا ہے بارات بھی جرت نہ پڑی تو اپنے رشتے دار نے سکرم کو روک سکے تین منی بیٹھا سی انہیں بھی انہیں روڈی کے تہ مارنا یہ بھی کیا کہ سرکار ہے انہوں نے جو اپنی ایسی شکتی نا کے اپنی بےزتی دیکھ رہے ہیں یہ گپت رکھے گپت وچار سی یہ سن کر کے جب بھیم سنگ نے کن کے واحگرو بھیم سنگ نے کن کے گل کری وہ گسے چ آ گیا تو گرو کے چارے سارے پروتے ہوئے سی ویرا سوچ کے دیکھے ارجن نے اشارہ چیتا کر دیکھی چکے سمان سما تھوڑا ہی باقی ہے پھر میں 13 سال کپڑے پہنے ایسا گرو کے پیارے دکھ منیا ہے باہر رہن میں اپنے گھر والی مٹی جا رہی ہے پر دکھ تو درجے ہوئے نے اس چیز نو برداشت کر لیا اپنی بےزتی نو روڈی نو لے گیا پکڑ کے تریت چ اگے جانے من چار پوری دوستوں نے کہ ہوں تو گہنا ہے جو تم کوئی پترم کیا لوگ ویسے گے تیری بھی بےزتی والی گل ہے تم او کر میرے نا اقرار کر لے جتنے کہے گا اتنے میں آ جاؤں گی کہنے کا تمہیں مدرسے کے پانچ سال لگ کے آ جانا سکول فلانے ٹائم سے دس لگتا ہے دروپتی ٹائم دے کے اس واپس آئی بھیڑ ٹائم دے گل لگ کے روئی کے سمرے ہوئے ہیں بس سکی جانے پھٹ گئے ایسی حالت کر کے بھیم کے من چ بڑا گسا آیا تو اس بار دروپتا روم کے پورے بس جڑا جا کر یہ کہنا کہ انہیں توڑ دیتا تنگ کر دیتا ہے کہہ لگے ہوں تک تو بچی ہے اور شام نے میں نہیں جانا پڑنا جو میں نہ گئی تو پھر اسی طرح کھچ چڑ جائے گا کہنے لگا ہوں تو فکر نہ کر میں آپ کو سنبھال لوں گا ایسے گرو کے چار میں حالت ہوئی تین سین بھی روٹیاں رج کو جتنے کنجی کرا تو جتنے کریت کسی اس پاسے نے چلے اگے وکاری آدمی وکار کا ستایا ہوا پہلے بچا کے فل فلوں کے ہار کو رکھی بیٹھا تو میں ضرورت والے گل چ پاوا گا ادھر تین سین کے پیروں کا کھڑکا سن کے اٹھ کے بیٹھ گیا باری چیز ہاتھ کڈیا تو ضرورت ہی آ گئی ہے تو پھر گرو کے پیارے تین سین دس ہزار ہاتھی کا بہت ہی مرانا کرا